ਇੱਕ ਸੀ ਵੀਰੋ ਕੁੜੀ, ਉਹਦੇ ਸੱਤ ਭਰਾ ਸੀ। ਸੱਤਾਂ ਭਰਾਵਾਂ ਦੀ ਵੀਰੋ ਇੱਕੋ ਇੱਕ ਭੈਣ ਸੀ। ਕਰਵਾ ਚੌਥ ਦੇ ਵਰਤ ਦਾ ਦਿਨ ਆਇਆ। ਵੀਰੋ ਨੇ ਆਪਣੀ ਭਾਬੀਆਂ ਦੇ ਨਾਲ ਇਹ ਵਰਤ ਰੱਖਿਆ। ਵੀਰੋ ਨੂੰ ਭੁੱਖੀ ਪਿਆਸੀ ਵੇਖ ਕੇ ਉਹਦੇ ਭਰਾਵਾਂ ਨੇ ਜੰਗਲ ਵਿੱਚ ਦੂਰ ਜਾ ਕੇ ਅੱਗ ਲਾ ਕੇ ਚੰਦਰਮਾ ਜਿਹੀ ਰੋਸ਼ਨੀ ਕਰ ਦਿੱਤੀ। ਘਰ ਆ ਕੇ ਭੈਣ ਨੂੰ ਕਿਹਾ, ਵੇਖ ਵੀਰੋ ਤੇਰਾ ਚੰਨ ਚੜਾਇਆ ਏ। ਵੀਰੋ ਨੇ ਪੁੱਛਿਆ, ਭਾਬੀਆਂ ਦਾ ਚੰਨ ਤਾਂ ਚੜਿਆ ਨਹੀਂ, ਮੇਰਾ ਚੰਨ ਕਿਵੇਂ ਚੜ ਗਿਆ? ਭਰਾਵਾਂ ਨੇ ਲਾਡਲੀ ਤੇ ਅਣਜਾਨੀ ਭੈਣ ਨੂੰ ਕਿਹਾ, ਤੇਰੀਆਂ ਭਾਬੀਆਂ ਦਾ ਚੰਨ ਵੀ ਚੜ ਜਾਏਗਾ। ਇਸ ਭੁਲੇਖੇ ਵਿੱਚ ਆ ਕੇ ਵੀਰੋ ਦਾ ਵਰਤ ਟੁੱਟ ਗਿਆ। ਦਾ ਰਾਜਾ ਜਿਹਾ ਪਤੀ ਗਹਿਰੀ ਨਿੰਦਰ ਵਿੱਚ ਸੌਂ ਗਿਆ ਤੇ ਉਹਦੇ ਬਦਨ ਵਿੱਚ ਸੂਈਆਂ ਹੀ ਸੂਈਆਂ ਚੁੱਭ ਗਈਆਂ। ਵੀਰੋ ਨੂੰ ਆਪਣੇ ਪਤੀ ਦੀਆਂ ਸੂਈਆਂ ਕੱਢਦੇ ਕੱਢਦੇ ਸਾਲ ਹੋ ਗਿਆ ਸੀ ਕਿ ਫੇਰ ਤੋਂ ਕਰਵਾ ਚੌਥ ਦਾ ਵਰਤ ਆ ਗਿਆ। ਕਰਵੜੇ ਵਿਕਣ ਆਏ। ਵੀਰੋ ਨੇ ਫੇਰ ਇਹ ਵਰਤ ਰੱਖਿਆ ਅਤੇ ਮਨ ਵਿੱਚ ਪ੍ਰਣ ਕਰ ਲਿਆ ਕਿ ਉਹ ਚੰਦਰਮਾ ਨੂੰ ਅਰਕ ਉਦੋਂ ਹੀ ਦੇਵੇਗੀ ਜਦੋਂ ਸਾਰਿਆਂ ਦਾ ਚੰਨ ਚੜੇਗਾ। ਆਪਣੀ ਦਾਸੀ ਨੂੰ ਰਾਜਾ ਦੇ ਕੋਲ ਸੂਈਆਂ ਕੱਢਣ ਵਾਸਤੇ ਬਿਠਾ ਕੇ ਆਪ ਵਰਤ ਦੀ ਪੂਜਾ ਕਰਨ ਲਈ ਚਲੀ ਗਈ। ਉਧਰ ਜਿਸ ਤਰ੍ਹਾਂ ਹੀ ਪੂਜਾ ਖਤਮ ਹੋਈ, ਇਧਰ ਦਾਸੀ ਨੇ ਰਾਜਾ ਦੀ ਅਖੀਰਲੀ ਸੂਈ ਕੱਢ ਦਿੱਤੀ। ਰਾਜਾ ਗਹਿਰੀ ਨਿੰਦਰ ਵਿੱਚੋਂ ਉੱਠ ਪਿਆ ਤੇ ਦਾਸੀ ਨੂੰ ਹੀ ਆਪਣੀ ਰਾਣੀ ਸਮਝਣ ਲੱਗਾ। ਗੋਲੀ ਸੀ ਸੋ ਰਾਣੀ ਹੋਈ, ਰਾਣੀ ਸੀ ਸੋ ਗੋਲੀ ਹੋਈ। ਵੀਰੋ ਬੜੇ ਦੁੱਖ ਵਿੱਚ ਪੈ ਗਈ। ਇੱਕ ਦਿਨ ਰਾਜਾ ਪਰਦੇਸ ਜਾ ਰਿਹਾ ਸੀ। ਰਾਣੀ ਜਿਹੜੀ ਅਸਲ ਵਿੱਚ ਦਾਸੀ ਸੀ, ਉਹ ਰਾਜੇ ਨੂੰ ਖੂਬ ਸਾਰੇ ਗਹਿਣੇ ਲਿਆਉਣ ਨੂੰ ਕਹਿੰਦੀ ਏ। ਵੀਰੋ ਵਿਚਾਰੀ ਸਿਰਫ ਇੱਕ ਗੁੱਡੀ ਦੀ ਹੀ ਮੰਗ ਕਰਦੀ ਏ। ਰਾਜਾ ਵਾਪਸ ਆ ਕੇ ਉਹਨਾਂ ਦੋਨਾਂ ਨੂੰ ਆਪਣੀਆਂ ਆਪਣੀਆਂ ਚੀਜ਼ਾਂ ਦਿੰਦਾ ਏ। ਵੀਰੋ ਜਿਹੜੀ ਦਾਸੀ ਬਣੀ ਹੋਈ ਸੀ ਆਪਣੇ ਦੁਖੜੇ ਸਦਾ ਗੁੱਡੀ ਨਾਲ ਹੀ ਫੋਲਦੀ ਰਹਿੰਦੀ ਏ। ਰਾਜਾ ਜਦੋਂ ਵੀਰੋ ਦੇ ਮੂੰਹੋਂ ਇਹ ਸੁਣਦਾ ਏ ਕਿ ਰਾਣੀ ਸੀ ਸੋ ਗੋਲੀ ਹੋਈ, ਗੋਲੀ ਸੀ ਸੋ ਰਾਣੀ ਹੋਈ, ਤੇ ਰਾਜੇ ਦੇ ਅੱਗੇ ਸਾਰਾ ਸੱਚ ਆ ਜਾਂਦਾ ਏ। ਕਹਾਣੀ ਸੁਣ ਕੇ ਰਾਜਾ ਵੀਰੋ ਨੂੰ ਗਲੇ ਲਾ ਕੇ ਉਹਨੂੰ ਆਪਣੀ ਰਾਣੀ ਸਵੀਕਾਰ ਕਰ ਲੈਂਦਾ ਹੈ। ਗੋਲੀ ਸੀ ਸੋ ਗੋਲੀ ਹੋਈ, ਰਾਣੀ ਸੀ ਸੋ ਰਾਣੀ ਹੋਈ। ਗਣੇਸ਼ ਜੀ ਦੀ ਕਿਰਪਾ ਨਾਲ ਵੀਰੋ ਦੇ ਦਿਨ ਫੇਰ ਤੋਂ ਹਰੇ ਭਰੇ ਹੋ ਜਾਂਦੇ ਨੇ। ਸਾਰਿਆਂ ਕੋਲ ਆਪਣੀਆਂ ਆਪਣੀਆਂ ਥਾਲੀਆਂ ਆ ਗਈਆਂ ਨੇ। ਮੱਥੇ ਨਾਲ ਲਾ ਕੇ ਇਹਨੂੰ ਚੁੰਮ ਲਓ। ਵਾਰ ਵਰਤੇ ਅੱਜ ਹੋਇਆ ਸ਼ੁਭ ਵਾਰ, ਸੁਹਾਗ ਰਾਣੀ ਦਾ ਸੁਹਾਗ ਭਾਗ, ਦੁੱਧ ਨਾਲ, ਪੁੱਤ ਨਾਲ, ਰਿਜ਼ਕ ਨਾਲ, ਭਾਗ ਨਾਲ, ਜੈਸਾ ਰਾਜ ਵੈਸਾ ਭਾਗ। ਹੁਣ ਹੱਥ ਵਿੱਚ ਪਾਣੀ ਲੈ ਕੇ ਸਭ ਆਪਣਾ ਆਪਣਾ ਬਿਆ ਮੰਨਸੋ।